आत्मा दे सुख लई सची कुर्बानी।
जो कुछ देश नूं देण दित्ती है इहदा अवदाना कौम कदे वी नहीं मोड़ सकदी। अज दे दीवान विच हुक्म होया है कि असीं हाजर करिए प्रसंग कि भाई बचित्तर सिंह साहब ने कलगियां वाले दे हुक्म नाल खूनी हाथी दा मुकाबला किवें कीता। संगतां विच हाजरी लवाउण लई फतेह बुलंद करिए बेनती करदिआं अज दा प्रोग्राम टैक्सला टीवी वालों पेश किया जा रहा है। सरबसांझी गुरबाणी की राही पेश किया जा रहा है। आओ हाजरी लवाओ सरबत संगत गज के आखो वाहेगुरु जी का खालसा वाहेगुरु जी की फतेह। कलगी वाले पातशाह महाराज ने गुरु तेग बहादुर महाराज की शहादत तो बाद एक गल सोची कि कमजोरां दा जीवना कोई जीवना नहीं है, जे जीवना है संसार विच आजादी नाल जीवन की लोड़ है। कलगियां वाले पातशाह महाराज ने अपने पिता की कुरबानी दे के देश विच एक नवा मोड़ लिया। मुर्दी कौम जीवन की जात सीखना सोचण लग पई। कलगियां वाले पातशाह ने खालसा फौज साज के एक नवा रंग लिया है कौम ते। आनंदपुर साहब की धरती नूं भाग लग गए ने। आनंदपुर साहब विच फौजां दीआं ट्रेनिंगां हुंदीआं ने। आनंदपुर साहब विच तीर अंदाजी हो रही है। आनंदपुर साहब विच घोड़ सवारी सिखाई जा रही है। कलगी वाले पातशाह महाराज दे अनोखे चोज दूर दूर तो लोग वेखण लई आ रहे सन। किसे वेले कवि दरबार हुंदा सी, किसे वेले घोड़ सवारी सिखाई जांदी सी, किसे वेले सिख शिकार चढ़दे सन, टाइम दी वंड कीती होई सी। मेरे कलगियां वाले पातशाह ने खालसा फौज सज के जदों आनंदपुर साहब की धरती विच पहला नगर कीर्तन पहला जलूस कढ़िया आनंदपुर साहब की धरती विच उस वेले की रंग रौनक उस वेले की शान मेरे साथी गुरमुख सिंह एम ए सरदारा सिंह शौकी अते जरनैल सिंह गंडी मीडिया इउं बयान कर रहे हैं जी, सुनो।
मूरे चूर दे निशान पांज पीले मगर नगारा खाड़ के पिछे खेड़ दे निहंग सिंह गतका ओदू पिछे फौजी सूर में
कारा नी लड़ाई मारिया रे यार पादशाह चंदे चूर दे नगारे उने वज दे नीले रासवाहर पादशाह
तूल दे निशान पांज पीले मगर नगारा खाड़ के पिछे खेड़ दे निहंग सिंह गतका ओदू पिछे फौजी सूर में
लड़ाई मारिया रे यार पादशाह चंडे चूल दे नगारे उदे वज दे नीले रासवाहर पादशाह।
नावे गुरां दा गोबिंद सिंह प्यारा नावे गुरां दा गोबिंद सिंह प्यारा गुजरी दा चन चमके सिर कलगी मारा दी दमका मठी मठी माला फेरदा
डिगे पैरू उठाउण आया रशी रख दा विचार पादशाह चंदे चूल दे नगारे उदे वज दे नीले रासवाहर पादशाह।
इक नाल कवियां दी टोली पर दे खुशी च शहरियां आप काव दे महान लखारी विद्या दे हार जाप दे
गातरा सुनहरी चोला सुनहरी चोला जापे सरकार पादशाह चंडे चूल दे नगारे उरे वज दे नीले रासवाहर पादशाह।
करे खेडा इना दा हाथी चुक के लियावे तीर नू ऐसा वेख्या शकीन शिकारी मुक्ति दा दान वंडदा
मारदा शाला हसदा दिता हर पादशाह चंडे चूल दे नगारे उरे वज दे नीले रासवाहर पादशाह।
एना दिल्ली नू तोरिया बापू दिल्ली नू तोरिया बापू हिंद दा धर्म रखिया कदे मौत जरा नहीं डरदा कानू बयाने तारदा
जाने डुबान लगे बेहड़े पाला च देवे तार पादशाह चंडे चूल दे नगारे उदे वज दे नीले रासवाह। ਹਰ ਪਾਤਸ਼ਾਹ
ਵੇਖ ਨੱਚਦਾ ਇਹਨਾਂ ਦਾ ਨੀਲਾ ਪਰੀਆਂ ਨੂੰ ਸੁਰਤ ਪੁੱਲੇ ਸਾਰੇ ਜੱਗ ਤੋਂ ਨਹਾਰ ਇਹਦੇ ਵੱਖਰੇ ਸਤਨਾਮ ਜਪਦਾ ਫਿਰੇ
ਅਸਾਂ ਸੱਚ ਨੂੰ ਲਿਆਉਣਾ ਮੂਹਰੇ ਆਖਦਾ ਮੰਗਾ ਹਰ ਪਾਤਸ਼ਾਹ ਚੰਡੇ ਚੂਰਦੇ ਨਗਾਰੇ ਆਉਂਦੇ ਵੱਜਦੇ ਨੀਲੇ ਦਾ ਸਵਾ ਹਰ ਪਾਤਸ਼ਾਹ
ਸਾਰਾ ਜਗਤ ਖੁਸ਼ੀ ਦੇ ਵਿੱਚ ਆ ਕੇ ਰੱਜੀਏ ਦੀਦਾਰ ਕਰਕੇ ਚਰਨ ਚਸੇ ਪਈ ਲਕਸ਼ਮੀ ਅਰਸ਼ਾਂ ਤੋਂ ਆਈਆਂ ਮੋਹਣੀਆਂ
ਹੋਇਆ ਦੇ ਕਿਸੇ ਦਾ ਕਾਲਾ ਕਰ ਦੇ ਵਿਠਾ ਹਰ ਪਾਤਸ਼ਾਹ ਚੰਡੇ ਚੂਲ ਦੇ ਨਗਾਰੇ ਉਹਦੇ ਵੱਜਦੇ ਨੀਲੇ ਦਾ ਸਵਾ ਹਰ ਪਾਤਸ਼ਾਹ
ਬਣ ਕੇ ਤਰੇਨ ਦਿੰਦਾ ਤਰੇਨ ਦਿੰਦਾ ਜੰਗ ਦੇ ਤਰੀਕੇ ਦੱਸਦਾ ਬਲੀ ਸੂਰ ਮਾਰਨਾ ਦਾ ਜਾਣੂ ਢਾਲ ਤਲਵਾਰ ਰੱਖਦਾ
ਜੋਗਿਆ ਕੋਈ ਨੀ ਕਰ ਸਕਦਾ ਹੋਵੇ ਚਾਹੇ ਹਜ਼ਾਰ ਪਾਤਸ਼ਾਹ ਚੰਡੇ ਚੂਲ ਦੇ ਨਗਾਰੇ ਆਉਂਦੇ ਅਜਿਹੇ ਨੀਲੇ ਦਾ ਸਵਾਰ ਪਾਤਸ਼ਾਹ
ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਕੌਮ ਨੂੰ ਨਿਸ਼ਾਨ ਲਗਾ ਕੇ ਦਿੱਤੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਦੂਰ ਸੋਚਣੀ ਨੇ ਕੌਮ ਦਾ ਇੱਕ ਨਗਾਰਾ ਪੇਸ਼ ਕੀਤਾ। ਯਾਦ ਰਹੇ ਉਸ ਵੇਲੇ ਨਗਾਰਾ ਕੇਵਲ ਰਾਜੇ ਵਜਾ ਸਕਿਆ ਕਰਦੇ ਸਨ, ਹੋਰ ਕੋਈ ਦੁਨੀਆਂ ਦੀ ਸਭਤਾ, ਕੋਈ ਦੁਨੀਆਂ ਦੀ ਪਾਰਟੀ, ਹੋਰ ਕੋਈ ਰਾਜਿਆਂ ਦੀ ਮਰਜ਼ੀ ਤੋਂ ਬਿਨਾਂ ਨਗਾਰਾ ਨਹੀਂ ਸੀ ਵਜਾ ਸਕਦੀ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਜਦੋਂ ਸ਼ਿਕਾਰ ਚੜ੍ਹਨਾ ਉਦੋਂ ਵੀ ਨਗਾਰਾ ਖੜਕਾਉਣਾ, ਜਦੋਂ ਵਾਪਸ ਆਉਣਾ ਉਦੋਂ ਵੀ ਨਗਾਰਾ ਖੜਕਾਉਣਾ, ਜਦੋਂ ਲੰਗਰ ਵਰਤਣਾ ਉਦੋਂ ਵੀ ਨਗਾਰਾ ਵੱਜਣਾ, ਜਦੋਂ ਘੋਲਾਂ ਦੀ ਸਮਾਪਤੀ ਹੋਣੀ ਉਦੋਂ ਵੀ ਨਗਾਰਾ ਵੱਜਣਾ, ਜਦੋਂ ਰਹਿ ਰਾਤ ਦੀ ਸਮਾਪਤੀ ਹੋਣੀ ਉਦੋਂ ਵੀ ਨਗਾਰਾ ਵੱਜਣਾ। ਰਾਜੇ ਬਾਈ ਧਾਰਿਆਂ ਦੇ ਕੰਨ ਜਿਹੜੇ ਸਨ ਇਹ ਸੁਣ ਸੁਣ ਕੇ ਇਹ ਕਹਿ ਉੱਠੇ, ਕੌਣ ਹੈ ਜਿਹੜਾ ਸਾਡੀ ਜੂਹ ਵਿੱਚ ਨਗਾਰੇ ਵਜਾਉਣ ਲੱਗ ਗਿਆ। ਇੱਕ ਦਿਨ ਬਾਈ ਧਾਰ ਦੇ ਰਾਜਿਆਂ ਨੇ ਇੱਕ ਨੁਮਾਇੰਦਾ ਭੇਜਿਆ, ਸਾਨੂੰ ਦੱਸੋ ਤੁਹਾਡਾ ਪ੍ਰੋਗਰਾਮ ਕੀ ਹੈ, ਸਾਨੂੰ ਦੱਸੋ ਤੁਹਾਡਾ ਪਲਾਨ ਕੀ ਹੈ। ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਇੱਕ ਚਿੱਠੀ ਲਿਖੀ, ਇੱਕ ਲੈਟਰ ਲਿਖੀ। ਉਸ ਵਿੱਚ ਲਿਖਿਆ, ਉਹ ਬਾਈ ਧਾਰ ਦੇ ਰਾਜਿਓ, ਆਓ ਰਲ ਕੇ ਸਲਾਹ ਕਰੀਏ ਇਸ ਦੇਸ਼ ਵਿੱਚ ਕਿਵੇਂ ਜਿਉਣਾ ਹੈ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਲਿਖਿਆ, ਉਹ ਰਾਜਿਓ ਆਓ ਇਹ ਸੋਚੀਏ ਕਿ ਦੇਸ਼ ਵਿੱਚ ਜਿਉਣ ਲਈ ਕਿਹੜੀ ਵਿਉਂਤਬੰਦੀ ਕਰਨੀ ਪਵੇਗੀ। ਕਲਗੀ ਵਾਲੇ ਪਾਤਸ਼ਾਹ ਨੇ ਕਿਹਾ, ਇਹ ਨਗਾਰਾ ਇਸੇ ਲਈ ਮੜਿਆ ਕਿ ਸਾਡੀ ਉਸ ਤਰ੍ਹਾਂ ਛੋਟੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਨਹੀਂ, ਆਓ ਰਲ ਕੇ ਸੋਚੀਏ ਕਿਵੇਂ ਕਲਿਆਣ ਵੱਲ ਤੁਰ ਸਕਦੇ ਹਾਂ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਉਸ ਆਪਣੀ ਚਿੱਠੀ ਵਿੱਚ ਜਿਹੜਾ ਸੁਨੇਹਾ ਦਿੱਤਾ ਉਹਨਾਂ ਅੱਖਰਾਂ ਦਾ ਵੇਰਵਾ ਮੇਰੇ ਸਾਥੀ ਇਉਂ ਕਰ ਰਹੇ ਨੇ ਜੀ, ਸੁਣੀਏ।
ਬਾਈ ਧਾਰੀਓ ਇੱਕ ਥਾਂ ਆਓ ਜੁੜੀਏ, ਬਾਈ ਧਾਰੀਓ ਇੱਕ ਥਾਂ ਆਓ ਜੁੜੀਏ, ਵਿੱਚ ਪਰੇ ਦੇ ਟੋਕੀਏ ਪੁੱਲਿਆਂ ਨੂੰ, ਫਿਰੀਏ ਭੁੱਲੀਏ ਨਾ ਮੰਜ਼ਲ ਵੱਲ ਮੁੜੀਏ, ਫੜ ਕੇ ਚੁਟਕੁਟੀਏ ਝੂਠ ਨਾ ਟੋਲਿਆਂ ਨੂੰ।
ਐਵੇਂ ਝੂਠੀਆਂ ਕਲਗੀਆਂ ਲਾਈ ਫਿਰਦੇ, ਐ ਪਰ ਸੱਚ ਦੇ ਨਹੀਂ ਵਿਚਾਰ ਤੁਹਾਡੀ, ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ, ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ।
ਬਾਈ ਧਾਰੀਓ ਇੱਕ ਥਾਂ ਆਓ ਜੁੜੀਏ, ਵਿੱਚ ਪਰੇ ਦੇ ਟੋਕੀਏ ਪੋਲਿਆਂ ਨੂੰ, ਫਿਰੀਏ ਭੁੱਲੀਏ ਨਾ ਮੰਜ਼ਲ ਵੱਲ ਮੁੜੀਏ, ਫੜ ਕੇ ਕੁੱਟੀਏ ਝੂਠ ਨਾ ਟੋਲਿਆਂ ਨੂੰ।
ਐਵੇਂ ਝੂਠੀਆਂ ਕਲਗੀਆਂ ਲਾਈ ਫਿਰਦੇ, ਐ ਪਰ ਸੱਚ ਦੇ ਨਹੀਂ ਵਿਚਾਰ ਤੁਹਾਡੀ, ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ, ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ।
ਆਓ ਝੂਠਿਓ ਭੁੱਖਿਓ ਚੌਧਰਾਂ ਦੋ, ਆਓ ਝੂਠਿਓ ਭੁੱਖਿਓ ਚੌਧਰਾਂ ਦੋ, ਟਾਰਾਂ ਕਾਦੀਆਂ ਪਰੇ ਵਿੱਚ ਮਾਰਦੇ ਹੋ, ਗੋਡੇ ਟੇਕੇ ਦੇ ਦਿੱਲੀ ਸਰਕਾਰ ਮੂਰੇ, ਬੰਦੇ ਖਾਣਿਓ ਕੈਰ ਗੁਜ਼ਾਰਦੇ ਹੋ।
ਆਓ ਇੱਕ ਵੇਰਾ ਰਣ ਨੂੰ ਜਿੱਤ ਲਈਏ, ਮੁੜ ਕੇ ਕਦੇ ਨਾ ਹੋਵੇਗੀ ਹਾਰ ਤੁਹਾਡੀ, ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ, ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ।
ਓਏ ਫਕੀਰਾਂ ਤੇ ਔਖੇ ਦੇ ਗੱਦੀਆਂ ਲਈ, ਰੱਖੋ ਯਾਦ ਏ ਗੱਦੀਆਂ ਰਹਿਣੀਆਂ ਨਹੀਂ, ਤੁਸੀਂ ਕਲਗੀਆਂ ਤੇ ਟਾਰਾਂ ਮਾਰਦੇ ਹੋ, ਏਦਾਂ ਸੀਸ ਤੇ ਸਜਦੀਆਂ ਰਹਿਣੀਆਂ ਨਹੀਂ।
ਤੁਸੀਂ ਵਿੱਚ ਪਹਾੜਾਂ ਦੇ ਨੱਚਦੇ ਹੋ, ਐ ਪਰ ਦਿੱਲੀਓ ਹਿੱਲਦੀ ਤਾਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ
ਪੈਰੀ ਸਾਰਾਂ ਦੇ ਬੇੜੀਆਂ ਪੈ ਰਹੀਆਂ ਪੈਰੀ ਸਾਰਾਂ ਦੇ ਬੇੜੀਆਂ ਪੈ ਰਹੀਆਂ ਦਿਲ ਦੇ ਚੋਰ ਕਾਨੂੰਨਾਂ ਨੂੰ ਛਾਣਦੇ ਹੋ ਤੁਹਾਨੂੰ ਦੇਖ ਸਲਾਹਾਂ ਨੇ ਕਹਿ ਰਹੀਆਂ ਕਾਨੂੰ ਪਾਪ ਦੀਆਂ ਸੇਜਾਂ ਮਾਣਦੇ ਹੋ
ਐਵੇਂ ਕੂੜ ਦੇ ਦਲ ਬਣਾਈ ਫਿਰਦੇ ਐਵੇਂ ਕੂੜ ਦੇ ਦਲ ਬਣਾਈ ਫਿਰਦੇ ਕਹਿਣੀ ਰਹੀ ਨੀ ਇਹ ਕਿਉਂ ਕਾਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ
ਆਓ ਲੱਭੀਏ ਕਿਸਮਤਾਂ ਢੇਰ ਲੱਗੇ ਅਸਲ ਮੰਜ਼ਿਲ ਤਾਂ ਲੱਭਿਆਂ ਲੱਭਣੀਆਂ ਪੂਰਾ ਹੋਏਗੀ ਉਹਨਾਂ ਦੀ ਹਰ ਥਾਂ ਤੇ ਗੱਲ ਯਾਰ ਦੀ ਜਿਨ੍ਹਾਂ ਨੇ ਦੱਬਣੀਆਂ
ਝੂਠੇ ਚੂਰੀਆਂ ਖਾਈ ਜਾਂਦੇ ਲੋਕਾਂ ਰਾਂਝੇ ਉਹ ਪਰਖਣੀ ਵਾਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ
ਜਿਸ ਲਈ ਸੀਸ ਦਿੱਤਾ ਨਾਵੇਂ ਪਾਤਸ਼ਾਹ ਨੇ ਜਿਸ ਲਈ ਸੀਸ ਦਿੱਤਾ ਨਾਵੇਂ ਪਾਤਸ਼ਾਹ ਨੇ ਉਸ ਦੇਸ਼ ਨੂੰ ਆਓ ਸਜਾ ਲਈਏ ਫਿਰ ਜਿਹੜੀ ਆਜ਼ਾਦੀ ਦੀ ਫੀਸ ਦਿੱਤਾ ਉਹਨੂੰ ਖੁਸ਼ੀ ਦੇ ਨਾਲ ਰਜਾ ਲਈਏ
ਸੱਚਾ ਢਿੰਡੋਰਾ ਨਾ ਸੁਣੇ ਤੁਹਾਨੂੰ ਜਾਪੇ ਸੱਚਾ ਢਿੰਡੋਰਾ ਨਾ ਸੁਣੇ ਤੁਹਾਨੂੰ ਅੱਖਾਂ ਮੀਟ ਦੀ ਬਗਲੀ ਉਹ ਡਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ
ਦੇਸ਼ ਨੂੰ ਦੇਸ਼ ਨਾ ਰੱਖਿਆ ਦੀ ਤੇ ਕਮਜ਼ੋਰਾਂ ਦੀ ਦੇਸ਼ ਨੂੰ ਲੋੜ ਕੋਈ ਨਹੀਂ ਜਿਹੜੇ ਚੌਧਰਾਂ ਲਈ ਜੇਲਾਂ ਕੱਟਦੇ ਨੇ ਉਹਨਾਂ ਚੋਰਾਂ ਦੀ ਦੇਸ਼ ਨੂੰ ਲੋੜ ਕੋਈ ਨਹੀਂ
ਛੇਵੇਂ ਪਾਤਸ਼ਾਹ ਆਖ ਗਏ ਡਰੀਦਾਰੀ ਉੱਠੋ ਦੇਸ਼ ਉਡੀਕੇ ਵੰਗਾਰ ਤੁਹਾਡੀ ਅਸੀਂ ਬੜੇ ਚਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ
ਕਦਮ ਚੁੱਕੀਏ ਦੇਸ਼ ਦੇ ਭਲੇ ਵਾਲੇ ਸਾਰੇ ਦਿਲਾਂ ਚੋਂ ਕੂੜ ਮੁਕਾਇਆ ਪਛੋਤਾਓਗੇ ਦਿੱਲੀ ਤੋਂ ਡਰੋਗੇ ਦੇ ਮਾਰਨ ਮਰਨ ਦੀ ਪੱਕ ਪਕਾਇਆ
ਗੱਲਾਂ ਝੂਠ ਨੀ ਕਹਿਣੀਆਂ ਜੋਗੀਆਂ ਨੇ ਗਾਉਣੀ ਗੁਰਮੁਖ ਸਰਦਾਰੇ ਨੇ ਵਾਰ ਤੁਹਾਡੀ ਅਸੀਂ ਬੜੇ ਸਿਰ ਤੋਂ ਵਾਜਾਂ ਮਾਰਦੇ ਹਾਂ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ ਐ ਪਰ ਬੋਲਦੀ ਨਹੀਂ ਸਰਕਾਰ ਤੁਹਾਡੀ
ਸੱਚੇ ਪਾਤਸ਼ਾਹ ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਇਹ ਸੁਨੇਹਾ ਸੁਣ ਕੇ ਇਹ ਚਿੱਠੀ ਪੜ੍ਹ ਕੇ ਬਾਈ ਤਾਰ ਦੇ ਰਾਜਿਆਂ ਨੇ ਇੱਕ ਫੈਸਲਾ ਕੀਤਾ ਇੱਕ ਮੀਟਿੰਗ ਬੁਲਾਈ ਇੱਕ ਪਾਸ ਕੀਤਾ ਰੈਜੂਲੇਸ਼ਨ ਕਿ ਜੇ ਕਲਗੀਆਂ ਵਾਲਾ ਪਾਤਸ਼ਾਹ ਛੋਟੀਆਂ ਜਾਤਾਂ ਨੂੰ ਬਰਾਬਰ ਦਾ ਹੱਕ ਦੇਣਾ ਮੰਨੇ ਵੀ ਨਹੀਂ ਦਿੰਦਾ ਫਿਰ ਕਲਗੀਆਂ ਵਾਲੇ ਨੂੰ ਗੁਰੂ ਮੰਨ ਲੈਣਾ ਚਾਹੀਦਾ ਅਤੇ ਜੇ ਗੁਰੂ ਗੋਬਿੰਦ ਸਿੰਘ ਆਖੇ ਵੀ ਮੈਂ ਝੀਰਾਂ ਨੂੰ ਛਿੰਬਿਆਂ ਨੂੰ ਨਾਈਆਂ ਨੂੰ ਜੱਟਾਂ ਨੂੰ ਤਰਖਾਣਾਂ ਨੂੰ ਬਰਾਬਰ ਬਿਠਾਉਣਾ ਹੈ ਅਤੇ ਫਿਰ ਉਹਦੇ ਨਾਲੋਂ ਨਾਤਾ ਤੋੜ ਲੈਣਾ ਚਾਹੀਦਾ ਹੈ ਇਹ ਫੈਸਲਾ ਕਰਕੇ ਬਾਈ ਧਾਰ ਦੇ ਰਾਜਿਆਂ ਨੇ ਆਪਣਾ ਇੱਕ ਨੁਮਾਇੰਦਾ ਉਹਦੇ ਨਾਲ ਛੋਟੇ ਨੁਮਾਇੰਦੇ ਕੁਝ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨਾਲ ਗੱਲਬਾਤ ਕਰਨ ਵਾਸਤੇ ਅਨੰਦਪੁਰ ਸਾਹਿਬ ਭੇਜ ਦਿੱਤੇ ਸੱਚੇ ਪਾਤਸ਼ਾਹ ਨੇ ਇਹਨਾਂ ਬਾਈ ਧਾਰ ਦੇ ਨੁਮਾਇੰਦਿਆਂ ਦਾ ਪੂਰਾ ਸਤਿਕਾਰ ਕੀਤਾ ਇਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਆਓ ਬਾਈ ਧੰਨਵਾਦ ਕਰਦਾ ਹਾਂ ਜਿਉ ਆਇਆ ਜੇ ਕੋਈ ਗੱਲਬਾਤ ਕਰਨ ਵਾਸਤੇ ਆਏ ਹੋ ਬਾਈ ਧਾਰ ਦੇ ਰਾਜਿਆਂ ਨੇ ਜੋ ਨੁਮਾਇੰਦੇ ਭੇਜੇ ਸਨ ਉਹਨਾਂ ਨੇ ਕਲਗੀ ਵਾਲੇ ਪਾਤਸ਼ਾਹ ਨੂੰ ਆਖਿਆ ਮਹਾਰਾਜ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਭਈ ਪਹਾੜੇ ਤੇ ਰਹਿਣ ਨਾਲੋਂ ਮਰ ਜਾਣਾ ਮੈਂ ਠੀਕ ਸਮਝਦਾ ਹਾਂ ਇਹਨਾਂ ਆਖਿਆ ਮਹਾਰਾਜ ਅਸੀਂ ਤੁਹਾਡੀ ਗੱਲ ਨਹੀਂ ਸਮਝੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਤੁਹਾਡੇ ਰਾਜੇ ਵਕਤ ਦੇ ਰਾਜੇ ਲੋਕ ਵਿਖਾਵੇ ਲਈ ਰਾਜੇ ਠੀਕ ਨੇ ਉਹਨਾਂ ਦੇ ਸਿਰ ਤੇ ਕਲਗੀਆਂ ਫੱਬਦੀਆਂ ਨੇ ਚੰਗੀਆਂ ਲੱਗਦੀਆਂ ਨੇ ਟੌਰ ਨਾਲ ਵੱਸਦੇ ਹੋ ਪਰ ਮੈਨੂੰ ਜੱਚਦਾ ਹੈ ਕਿ ਇਹਨਾਂ ਦਾ ਜਿਉਣਾ ਆਜ਼ਾਦੀ ਦਾ ਜਿਉਣਾ ਨਹੀਂ ਇਹਨਾਂ ਆਖਿਆ ਮਹਾਰਾਜ ਸਾਨੂੰ ਖੋਲ੍ਹ ਕੇ ਦੱਸੋ ਅਸੀਂ ਬੜੇ ਆਜ਼ਾਦੀ ਨਾਲ ਜਿਉਂਦੇ ਹਾਂ ਅਸੀਂ ਬੜਾ ਚੰਗਾ ਖਾਂਦੇ ਹਾਂ ਚੰਗਾ ਪਹਿਨਦੇ ਹਾਂ ਚੰਗਾ ਜਿਉਣਾ ਕਿਹਨੂੰ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸ਼ਾਨੀ ਭਰਨ ਵਾਲਾ ਬੰਦਾ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝਦਾ ਜੇ ਦਿੱਲੀ ਦਾ ਟੈਕਸ ਭਰ ਕੇ ਜਿਉਣਾ ਤੇ ਇਸ ਜਿਉਣੇ ਨਾਲੋਂ ਮਰ ਜਾਣਾ ਠੀਕ ਹੈ ਮੈਂ ਸਮਝਦਾ ਅੱਧੇ ਗੁਲਾਮ ਨੇ ਰਾਜੇ ਬਾਈ ਤਾਰ ਦੇ ਆਓ ਇਕੱਠੇ ਹੋ ਕੇ ਇੱਕ ਮੁਹਿੰਮ ਸ਼ੁਰੂ ਕਰੀਏ, ਇੱਕ ਲੜਾਈ ਸ਼ੁਰੂ ਕਰੀਏ ਜਿਹਦੇ ਨਾਲ ਆਜ਼ਾਦੀ ਨਾਲ ਵੱਸ ਸਕੀਏ। ਅਸੀਂ ਕਹਿ ਸਕੀਏ ਇਹ ਦੇਸ਼ ਸਾਡਾ ਹੈ, ਇਹ ਧਰਤੀ ਸਾਡੀ ਹੈ, ਅਸੀਂ ਆਪਣੇ ਧਰਮ ਨੂੰ ਆਜ਼ਾਦ ਰੱਖ ਕੇ ਜੂ ਰਹੇ ਹਾਂ। ਬਾਈ ਧਾਰ ਦੇ ਰਾਜਿਆਂ ਆਖਿਆ ਮਹਾਰਾਜ, ਬਾਈ ਧਾਰ ਦੇ ਨੁਮਾਇੰਦਿਆਂ ਕਿਹਾ ਮਹਾਰਾਜ ਤੁਹਾਡੀਆਂ ਗੱਲਾਂ ਸਾਰੀਆਂ ਸਾਨੂੰ ਜਚਦੀਆਂ ਨੇ, ਪਰ ਇੱਕ ਗੱਲ ਅਸੀਂ ਕਹਿਣੀ ਚਾਹੁੰਦੇ ਹਾਂ। ਮਹਾਰਾਜ ਨੇ ਆਖਿਆ ਦੱਸੋ। ਇਹਨਾਂ ਆਖਿਆ ਜੀ ਅਸੀਂ ਜਿਹੜਾ ਹੁਕਮ ਲੈ ਕੇ ਆਏ ਹਾਂ, ਅਸੀਂ ਜਿਹੜਾ ਪ੍ਰੋਗਰਾਮ ਲੈ ਕੇ ਆਏ ਹਾਂ, ਅਸੀਂ ਜਿਹੜੀ ਸਲਾਹ ਪਾਸ ਕਰਕੇ ਆਏ ਹਾਂ, ਉਹ ਇਹ ਹੈ ਕਿ ਅਸੀਂ ਤੁਹਾਨੂੰ ਗੁਰੂ ਮੰਨ ਲੈਂਦੇ ਹਾਂ। ਇਹ ਬਾਈ ਧਾਰ ਦੇ ਰਾਜੇ ਕਹਿੰਦੇ ਨੇ। ਮਹਾਰਾਜ ਕਹਿੰਦੇ ਕਿਸ ਸ਼ਰਤੇ ਮੰਨਦੇ ਹੋ? ਕਹਿੰਦੇ ਤੁਸੀਂ ਸੋਢੀ ਹੋ ਨਾ, ਤੁਸੀਂ ਉੱਚੀ ਕੁਲਦੇ ਹੋ ਨਾ, ਤੁਸੀਂ ਖੱਤਰੀ ਘਰਾਣੇ ਵਿੱਚੋਂ ਜੇ ਨਾ, ਇਸ ਵਾਸਤੇ ਤੁਹਾਨੂੰ ਅਸੀਂ ਗੁਰੂ ਮੰਨ ਲੈਂਦੇ ਹਾਂ। ਪਰ ਮਹਾਰਾਜ ਅਸੀਂ ਇੱਕ ਬੇਨਤੀ ਕਰਦੇ ਹਾਂ, ਅਸੀਂ ਤੁਹਾਨੂੰ ਮੰਨਦੇ ਹਾਂ ਗੁਰੂ, ਤੁਸੀਂ ਸਾਨੂੰ ਆਪਣੇ ਸਮਝੋ ਸੇਵਕ, ਪਰ ਸਾਡੀ ਇੱਕੋ ਹੀ ਸ਼ਰਤ ਹੈ ਕਿ ਜਦੋਂ ਲੰਗਰ ਤਿਆਰ ਹੋ ਜਾਵੇ, ਜਦੋਂ ਉਹ ਲੰਗਰ ਵਰਤਣਾ ਹੋਵੇ, ਜਦੋਂ ਪੰਗਤਾਂ ਲੱਗਣੀਆਂ ਹੋਣ, ਤੇ ਉਹ ਪੰਗਤ ਪਹਿਲਾਂ ਸਾਡੀ ਲੱਗੇ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਅਸੀਂ ਉੱਚੀ ਕੁਲਦੇ ਹਾਂ, ਅਸੀਂ ਛੱਤਰੀ ਰਾਜਪੂਤ ਰਾਜੇ ਹਾਂ, ਇਸ ਵਾਸਤੇ ਪਹਿਲੀ ਪੰਗਤ ਲੱਗ ਜਾਏ ਸਾਡੀ, ਤੇ ਜਿਹੜੀ ਹੈ ਨਾ ਗਰੀਬਾਂ ਦੀ ਪੰਗਤ, ਜਿਹੜੀ ਹੈ ਨਾ ਮਜ਼ਦੂਰਾਂ ਦੀ ਪੰਗਤ, ਜਿਹੜੀ ਹੈ ਨਾ ਛੋਟੀਆਂ ਜਾਤਾਂ ਦੀ ਪੰਗਤ, ਉਹ ਸਾਡੇ ਬਾਅਦ ਵਿੱਚ ਲੱਗੇ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਕਿਹਾ ਅਸੀਂ ਤੇ ਉਹਨਾਂ ਨੂੰ ਉੱਚੇ ਚੁੱਕਣਾ ਹੈ ਜਿਹਨਾਂ ਨੂੰ ਤੁਸੀਂ ਨੀਵੇਂ ਸਮਝਦੇ ਹੋ, ਜਾਓ ਸਾਨੂੰ ਤੁਹਾਡੀ ਲੋੜ ਨਹੀਂ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ। ਬਾਈ ਧਾਰ ਦੇ ਨੁਮਾਇੰਦੇ ਸੱਚੇ ਪਾਤਸ਼ਾਹ ਨੇ ਨਿਰੁੱਤਰ ਕਰਕੇ, ਨਾਰਾਜ਼ ਕਰਕੇ ਮੋੜ ਦਿੱਤੇ। ਆ ਗਏ ਬਾਈ ਧਾਰ ਦੇ ਰਾਜਿਆਂ ਦੇ ਨੁਮਾਇੰਦੇ ਵਾਪਸ, ਨਿੱਤ ਨਵੀਂ ਕੋਈ ਨਾ ਕੋਈ ਸਕੀਮ ਸੱਚੇ ਪਾਤਸ਼ਾਹ ਲੋਕਾਂ ਦੇ ਪੇਸ਼ ਕਰ ਰਹੇ ਸਨ, ਨਿੱਤ ਨਗਾਰੇ ਖੜਕਦੇ ਸਨ, ਨਿੱਤ ਘੋੜ ਦੌੜਾਂ ਹੁੰਦੀਆਂ ਸਨ। ਸੱਚੇ ਪਾਤਸ਼ਾਹ ਮਹਾਰਾਜ ਦੀਆਂ ਫੌਜਾਂ ਨੇ ਜਿਹੜਾ ਜੰਕਾਰਾ ਤਿਆਰ ਕੀਤਾ, ਉਹ ਵੀ ਇੱਕ ਸੁਣਨ ਤੇ ਵੇਖਣ ਯੋਗ ਹੈ। ਆਓ ਜਰਾ ਹੁਕਮ ਟੈਕਸਲਾ ਟੀਵੀ ਵਾਲਿਆਂ ਦਾ ਹੈ ਵੀ ਇਹ ਖਾਲਸੇ ਦਾ ਜੰਕਾਰਾ ਹਰ ਕੈਸਟ ਵਿੱਚ ਰਿਕਾਰਡ ਚਾਹੀਦਾ, ਤਾਂ ਕਿ ਇਸਦਾ ਪ੍ਰਚਾਰ ਦੇਸਾਂ ਪ੍ਰਦੇਸਾਂ ਵਿੱਚ ਹੋ ਸਕੇ। ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਫੌਜਾਂ ਜੰਕਾਰਾ ਛੱਡਦੀਆਂ ਸਨ, ਜਰਾ ਉਹਦਾ ਹੀ ਮੁਤਾਲਿਆ ਕਰੀਏ, ਕੌਮ ਨੂੰ ਕਿਵੇਂ ਨਵਾਂ ਜੀਵਨ ਦਿੰਦਾ ਹੈ, ਔਰ ਸੱਚੇ ਪਾਤਸ਼ਾਹ ਦਾ ਫੌਜੀ ਕਿਵੇਂ ਕਲਗੀਆਂ ਵਾਲੇ ਨੂੰ ਪੇਸ਼ ਕਰਦਾ। ਬਾਈ ਸੁਣੀਏ,
ਖੁਸ਼ੀਆਂ ਵਾਲੇ ਜੰਕਾਰੇ ਜਗਾਵੇ ਨਾਲ ਹੋ ਜਾਵੇ ਸਭ ਸ੍ਰੀ ਅਕਾਲ, ਸਤਿਗੁਰੋ ਰੱਖਿਓ ਬਿਰਧ ਬਾਣੇ ਦੀ ਲਾਜ, ਚਿੱਤਾ ਗਵਤਾ ਸ਼ਹੀਦ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਜੇ ਕੋਈ ਦੂਰ ਅੰਦੇਜ਼ ਬੰਦਾ ਹੋਵੇ, ਜਿਹੜਾ ਨਿਰਪੱਖ ਆਦਮੀ ਹੋਵੇ, ਇਹ ਜੰਕਾਰੇ ਤੋਂ ਹੀ ਹਿਸਾਬ ਲਾ ਸਕਦਾ ਹੈ ਕਿ ਖਾਲਸਾ ਫੌਜ ਕਿਸੇ ਦੇ ਖਿਲਾਫ ਨਹੀਂ, ਖਾਲਸਾ ਦੇ ਆਪਣੇ ਹੱਕਾਂ ਲਈ ਲੜਦਾ ਹੈ। ਆਪਣੇ ਹੱਕਾਂ ਲਈ ਲੜਨ ਵਾਸਤੇ ਫੌਜ ਪੈਦਾ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ। ਪਰ ਇਹ ਗੱਲ ਬਾਈ ਧਾਰ ਦੇ ਰਾਜਿਆਂ ਨੂੰ ਮਨਜ਼ੂਰ ਨਾ ਚੜੀ। ਉਹਨਾਂ ਨੇ ਇੱਕ ਸੱਦੀ ਮੀਟਿੰਗ, ਬਹੁਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਰਾਜੇ ਕੇਸਰੀ ਚੰਦ ਨੇ ਪਾਸ ਕਰ ਦਿੱਤਾ ਵੀ ਜਿੰਨਾ ਚਿਰ ਆਨੰਦਪੁਰ ਨੂੰ ਟਹਿ ਢੇਰੀ ਨਹੀਂ ਕੀਤਾ ਜਾਂਦਾ, ਅਸੀਂ ਸਾਹ ਨਹੀਂ ਲਵਾਂਗੇ। ਜਿਵੇਂ ਆਪਣੀ ਉਸ ਮਹਿਫਲ ਵਿੱਚ ਫੈਸਲੇ ਪਾਸ ਕੀਤੇ, ਉਹਨਾਂ ਦਾ ਵੇਰਵਾ ਮੇਰੇ ਸਾਥੀ ਐਵੇਂ ਪੇਸ਼ ਕਰ ਰਹੇ।
ਨਾਵੇਂ ਗੁਰਾਂ ਦਾ ਪੁੱਤ ਅਖਵਾਉਣ ਵਾਲਾ ਸਾਡੀ ਜੂ ਵਿੱਚ ਛੋਣੀਆਂ ਪਾਈ ਜਾਂਦਾ, ਸਾਥੋਂ ਉਸ ਦੇ ਕੰਮ ਨਹੀਂ ਜਰੇ ਜਾਂਦੇ, ਉਹ ਤਾਂ ਜਾਨਵਰ ਮਾਰ ਕੇ ਖਾਈ ਜਾਂਦਾ।
ਨਿੱਤ ਟਰੇਨਗਾ ਜੰਗ ਦੀਆਂ, ਨਿੱਤ ਨਵੇਂ ਸੂਰਜ ਨਾਰੇ ਮਾਰਦਾ, ਫੌਜਾਂ ਦੀਆਂ ਮਰਨੋ ਨੀ ਸੰਗ ਦੀਆਂ, ਹੁਣ ਤੇ ਜਾਵਦਾ ਸਾਨੂੰ ਨਾਰਦਾ।
ਨਾਵੇਂ ਗੁਰਾਂ ਦਾ ਪੁੱਤ ਅਖਵਾਉਣ ਵਾਲਾ ਸਾਡੀ ਜੂ ਵਿੱਚ ਛੋਣੀਆਂ ਪਾਈ ਜਾਂਦਾ, ਸਾਥੋਂ ਉਸ ਦੇ ਕੰਮ ਨਹੀਂ ਜਰੇ ਜਾਂਦੇ, ਉਹ ਤਾਂ ਜਾਨਵਰ ਮਾਰ ਕੇ ਖਾਈ ਜਾਂਦਾ।
ਨਿੱਤ ਟਰੇਨਗਾ ਜੰਗ ਦੀਆਂ, ਨਿੱਤ ਨਵੇਂ ਸੂਰਜ ਨਾਰੇ ਮਾਰਦਾ, ਫੌਜਾਂ ਉਹਦੀਆਂ ਮਰਨੋਂ ਨੀ ਸੰਗ ਦੀਆਂ, ਹੁਣ ਤੇ ਜਾਵਦਾ ਸਾਨੂੰ ਵੰਗਾਰਦਾ।
ਚੜ੍ਹਦੇ ਜਦੋਂ ਨੇ ਸਿੰਘ ਸ਼ਿਕਾਰ ਉਹਦੇ, ਚੜ੍ਹਦੇ ਜਦੋਂ ਨੇ ਸਿੰਘ ਸ਼ਿਕਾਰ ਉਹਦੇ, ਨਾਰਾ ਮਾਰਦੇ ਧੌਂਸਾ ਖੜਕਾਉਣ ਵੇਲੇ, ਸਾਨੂੰ ਕੂਰਦੇ ਨੇ ਪਹਿਰੇਦਾਰ ਉਸਦੇ ਉੱਚੀ ਬੋਲਦੇ ਕਿਲੇ ਵਿੱਚ ਆਉਣ ਵੇਲੇ
ਜਗ ਪੂਜਦਾ ਜਨਾਂ ਦੇ ਕਾਰਨਾਮੇ ਜਿਹਨੂੰ ਸੀਸ ਨਚੱਕ ਹੋ ਚੁੱਕ ਜਾਂਦਾ ਨਾਨਕ ਗੁਰੂ ਦੀ ਜਗ੍ਹਾ ਅਵਤਾਰ ਦਸਵਾਂ ਜਿਹਨੂੰ ਵੇਦਿਆ ਹੀ ਜਾਵਰ ਮੁੱਕ ਜਾਂਦਾ
ਸਰੀ ਚੰਦ ਨੇ ਲੋ ਲਾਖਾ ਉੱਚੀ ਕੜਕ ਕੇ ਆਖਿਆ ਸਾਰਿਆਂ ਨੂੰ ਜਿਸਮ ਇੱਕ ਤੋਂ ਹੋਣਗੇ ਕਈ ਟੋਟੇ ਮੌਤ ਵਰੇਗੀ ਵਿਆਹ ਤੇ ਕੁਆਰਿਆਂ ਨੂੰ
ਅਸਾਂ ਇੱਥੋਂ ਇਹਨੂੰ ਕੱਢ ਦੇਣਾ ਇਹਨੂੰ ਅੱਗੇ ਵਧੀਕੀਆਂ ਜਰਨੀਆਂ ਨਹੀਂ ਝੰਡਾ ਅਸਾਂ ਅਸਲੀਅਤ ਦਾ ਗੱਡ ਦੇਣਾ ਚੁੱਪ ਕੀਤੀਆਂ ਗੱਲਾਂ ਹੁਣ ਸਰਨੀਆਂ ਨਹੀਂ
ਹਿੰਦ ਸਾਰੀ ਲਾ ਕੇ ਤਾਣ ਰੱਖੀ ਇਹਨਾਂ ਉਹ ਤੇ ਰਹਿਤ ਨਹੀਂ ਰਾਈ ਕਰਨੀ
ਜੀਰੇ ਪਿਓ ਨੇ ਇਹਨਾਂ ਦੀ ਸ਼ਾਨ ਰੱਖੀ ਇਹਨਾਂ ਉਸ ਦੇ ਨਾਲ ਲੜਾਈ ਕਰਨੀ
ਰਾਜਾ ਕੇਸਰੀ ਚੰਦ ਨੇ ਫੈਸਲਾ ਕਰ ਦਿੱਤਾ ਕਿ ਕਲਗੀਆਂ ਵਾਲੇ ਨਾਲ ਅਸੀਂ ਸੁਲਾਹ ਨਹੀਂ ਕਰਨੀ ਸਗੋਂ ਇੱਥੋਂ ਤੱਕ ਫੈਸਲਾ ਕਰ ਲਿਆ ਕਿ ਬਾਦਸ਼ਾਹ ਔਰੰਗਜ਼ੇਬ ਦੀ ਮਦਦ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਸਫਾਇਆ ਨਾ ਕੀਤਾ ਗਿਆ ਤੇ ਸਾਡੇ ਰਾਜਾਂ ਨੂੰ ਵੀ ਖਤਰਾ ਪੈਦਾ ਹੋ ਸਕੇਗਾ। ਬਾਈ ਧਾਰ ਦੇ ਰਾਜਿਆਂ ਨੇ ਬਹੁਤ ਵੱਡੇ ਇਕੱਠ ਕਰਨ ਵਾਸਤੇ ਸਾਰੇ ਰਾਜਿਆਂ ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ। ਸਾਰੇ ਰਾਜਿਆਂ ਦੀ ਤਾਕਤ ਇਹਨਾਂ ਅਨੰਦਪੁਰ ਸਾਹਿਬ ਦੇ ਦੁਆਲੇ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਇਹ ਫੈਸਲਾ ਕਰ ਦਿੱਤਾ ਕਿ ਕਲਗੀਆਂ ਵਾਲੇ ਪਾਤਸ਼ਾਹ ਨੂੰ ਦੂਰ ਦਰਾਦਿਓਂ ਕਿਤਿਓਂ ਵੀ ਰਾਸ਼ਨ ਨਾ ਆਉਣ ਦਿੱਤਾ ਜਾਏ। ਆਉਣ ਜਾਣ ਵਾਲੇ ਸਾਰੇ ਰਸਤੇ ਜਿੱਥੋਂ ਦੀ ਮਹਾਰਾਜ ਦੇ ਸ਼ਰਧਾਲੂ ਰਸਤਾ ਲਿਆਉਂਦੇ ਸਨ, ਜਿੱਥੋਂ ਦੀ ਮਹਾਰਾਜ ਦੇ ਸ਼ਰਧਾਲੂ ਆਪਣੀ ਚੀਜ਼ ਵਸਤ ਲੈ ਕੇ ਹਾਜ਼ਰ ਹੁੰਦੇ ਸਨ, ਜਿਹੜੇ ਰਸਤਿਆਂ ਥਾਣੀ ਮਹਾਰਾਜ ਵਾਸਤੇ ਦਸਵੰਧ ਭੇਟਾ ਹੁੰਦਾ ਸੀ, ਸਾਰੇ ਰਸਤੇ ਸੀਲ ਕਰ ਦਿੱਤੇ ਗਏ। ਇੱਕ ਦੋ ਤਿੰਨ ਚਾਰ ਦਿਨ ਨਹੀਂ, ਇਤਿਹਾਸ ਕਹਿੰਦਾ ਇਹ ਲੜਾਈ ਮਹੀਨਿਆਂ ਬੱਧੀ ਲੰਮੀ ਹੋ ਗਈ। ਕਲਗੀਆਂ ਵਾਲੇ ਪਾਤਸ਼ਾਹ ਦੇ ਸੂਰਮੇ ਰਾਤ ਨਿਕਲਦੇ ਸਨ ਬਾਹਰ ਇਸ ਕਿਲੇ ਵਿੱਚੋਂ ਲੁੱਟ ਮਾਰ ਕਰਕੇ, ਰਾਜਿਆਂ ਦਾ ਮੁਕਾਬਲਾ ਕਰਕੇ, ਕਈ ਮਰ ਮਰਾ ਕੇ ਫਿਰ ਵਾਪਸ ਚਲੇ ਜਾਂਦੇ ਸਨ। ਲੜਾਈ ਲੰਬੀ ਹੁੰਦੀ ਗਈ। ਬਹੁਤ ਸਾਰੇ ਸਮੇਂ ਤੋਂ ਬਾਅਦ ਇਤਿਹਾਸ ਕਹਿੰਦਾ ਹੈ ਇਹ ਲੜਾਈ 7-8 ਮਹੀਨੇ ਲੰਬੀ ਹੋ ਗਈ। ਇੱਥੋਂ ਤੱਕ ਨੌਬਤ ਪਹੁੰਚ ਗਈ ਕਿ ਸਿੱਖ ਭੁੱਖ ਤੋਂ ਤੰਗ ਆ ਗਏ। ਨਾ ਅੰਦਰ ਪਾਣੀ ਲੱਭਦਾ ਸੀ, ਨਾ ਅੰਦਰ ਰਾਸ਼ਨ ਲੱਭਦਾ ਸੀ। ਸਿੰਘ ਇੰਨੇ ਭੁੱਖ ਤੋਂ ਤੰਗ ਆ ਗਏ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਕਈ ਸੂਰਮੇ ਸਲਾਹ ਦੇਣ ਲੱਗ ਪਏ, ਮਹਾਰਾਜ ਆਪਾਂ ਰਾਜਿਆਂ ਨਾਲ ਲੜ ਕੇ ਕੀ ਲੈਣਾ, ਅਨੰਦਪੁਰ ਸਾਹਿਬ ਵਿੱਚ ਰਹਿ ਕੇ ਬਹੁਤਾ ਚੀਜ਼ ਕੀ ਲੈਣਾ, ਜੇ ਰਾਜੇ ਕਹਿੰਦੇ ਖਾਲੀ ਕਰ ਦਈਏ ਤੇ ਇਸ ਨੂੰ ਖਾਲੀ ਕਰ ਦੇਣਾ ਚਾਹੀਦਾ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਮਰਦ ਉਹ ਹੈ ਜਿਹੜਾ ਰਹਿੰਦੇ ਦਮ ਤੱਕ ਸਾਰੀ ਜ਼ਿੰਦਗੀ ਧਰਮ ਦੇ ਪਿੱਛੇ ਲਾ ਜਾਏ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਿਰ ਨਾਲ ਨਿਭਾਉਣ ਲਈ ਤਿਆਰ ਸਨ। ਇੱਧਰ ਬਾਈ ਧਾਰ ਦੇ ਰਾਜਾ ਸੋਚਿਆ ਕਿ ਇਸ ਤਰ੍ਹਾਂ ਕਲਗੀਆਂ ਵਾਲੇ ਨੇ ਜਿੱਤਿਆ ਨਹੀਂ ਜਾਣਾ। ਸਕੀਮ ਇਹ ਬਣੀ ਇੱਕ ਖੂਨੀ ਹਾਥੀ ਮੰਗਾਇਆ ਜਾਏ, ਉਹਦੀ ਸੁਣ ਨਾਲ ਤਿੱਖੀਆਂ ਤਲਵਾਰਾਂ ਬੰਨ ਦਿੱਤੀਆਂ ਜਾਣ, ਉਹਨੂੰ ਸ਼ਰਾਬ ਨਾਲ ਰਜਾ ਦਿੱਤਾ ਜਾਏ, ਉਹਦੀਆਂ ਅੱਖਾਂ ਤੇ ਫਲਾਦੀ ਤਵੇ ਬੰਨ ਦਿੱਤੇ ਜਾਣ। ਹਥਵਾਨ ਉਸ ਹਾਥੀ ਦੀ ਟੱਕਰ ਅਨੰਦਪੁਰ ਸਾਹਿਬ ਦੇ ਕਿਲੇ ਦੇ ਦਰਵਾਜ਼ੇ ਨੂੰ ਲਾ ਕੇ ਉਹ ਦਰਵਾਜ਼ਾ ਤੋੜ ਦੇਵੇ। ਜਦੋਂ ਦਰਵਾਜ਼ਾ ਟੁੱਟ ਜਾਏਗਾ ਸਾਰੀਆਂ ਫੌਜਾਂ ਅੰਦਰ ਦਾਖਲ ਹੋਣ ਕਿਲੇ ਦੇ। ਹੱਲਾ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਜਿਉਂਦਿਆਂ ਬੰਨ ਲਿਆ ਜਾਏ, ਬੰਨ ਕੇ ਦਸਵੇਂ ਪਾਤਸ਼ਾਹ ਨੂੰ ਪੇਸ਼ ਕੀਤਾ ਜਾਏ ਬਾਦਸ਼ਾਹ ਔਰੰਗਜ਼ੇਬ ਦੇ। ਦਿੱਲੀ ਦਰਬਾਰ ਤੋਂ ਖੁਸ਼ੀਆਂ ਮਿਲਣਗੀਆਂ, ਬੜੇ ਵੱਡੇ ਵੱਡੇ ਇਨਾਮ ਮਿਲਣਗੇ ਕਿ ਸਰਕਾਰ ਦਾ ਏਡਾ ਵੱਡਾ ਬਾਗੀ ਗੁਰੂ ਗੋਬਿੰਦ ਸਿੰਘ ਬਾਈ ਧਾਰ ਦੇ ਰਾਜਿਆਂ ਬੰਨ ਕੇ ਪੇਸ਼ ਕਰ ਦਿੱਤਾ ਹੈ। ਕਹਿੰਦੇ ਨੇ ਗੁਰਾਡੀਨ ਹਾਥੀ, ਵੱਡਾ ਹਾਥੀ, ਖੂਨੀ ਹਾਥੀ ਮੰਗਵਾਇਆ ਗਿਆ। ਉਹਨੂੰ ਸ਼ਰਾਬ ਨਾਲ ਰਜਾਉਣ ਦੀ ਤਿਆਰੀ ਕੀਤੀ ਜਾਣ ਲੱਗੀ, ਉਹਦੀ ਸੁਣ ਨਾਲ ਤਿੱਖੀਆਂ ਤਲਵਾਰਾਂ ਬੰਨਣ ਦਾ ਪ੍ਰੋਗਰਾਮ ਬਣ ਗਿਆ, ਉਹਦੀਆਂ ਅੱਖਾਂ ਤੇ ਫਲਾਦ ਦੇ ਤਵੇ ਬੰਨਣ ਦੀ ਸਕੀਮ ਤਿਆਰ ਹੋ ਗਈ। ਇੱਕ ਸਹਿਜਧਾਰੀ ਸਿੱਖ ਇਸ ਬਾਈ ਧਾਰ ਦੇ ਰਾਜਿਆਂ ਦੀ ਫੌਜ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਵੱਲੋਂ ਰਿਪੋਰਟ ਹਾਸਲ ਕਰਨ ਵਾਸਤੇ ਆਇਆ ਹੋਇਆ ਸੀ। ਇਹਨੇ ਸਭ ਕੁਝ ਅੱਖਾਂ ਨਾਲ ਵੇਖਿਆ, ਸ਼ਰਾਬ ਦੀਆਂ ਭਰੀਆਂ ਹੋਈਆਂ ਮਸ਼ਕਾਂ ਜੋ ਹਾਥੀ ਨੂੰ ਪਿਆਉਣ ਵਾਸਤੇ ਆਈਆਂ ਸੀ ਇਹਨੇ ਅੱਖੀ ਵੇਖੀਆਂ, ਫਲਾਦ ਦੇ ਤਵੇ ਅੱਖੀ ਵੇਖੇ, ਤਿੱਖੀਆਂ ਤਲਵਾਰਾਂ ਜੋ ਸੁਣ ਨਾਲ ਬੰਨਣੀਆਂ ਸੀ ਉਹ ਅੱਖੀ ਵੇਖੀਆਂ। ਇਹ ਸਹਿਜਧਾਰੀ ਸਿੱਖ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਪਹੁੰਚ ਗਿਆ, ਹੱਥ ਜੋੜ ਕੇ ਸੀਸ ਨਵਾ ਕੇ ਕਹਿਣ ਲੱਗਾ, ਦਾਤਾਰ ਪਾਤਸ਼ਾਹ ਇੱਕ ਰਿਪੋਰਟ ਲੈ ਕੇ ਆਇਆ ਹਾਂ, ਇੱਕ ਬੇਨਤੀ ਕਰਨ ਵਾਸਤੇ ਆਇਆ ਹਾਂ। ਬਾਈ ਧਾਰ ਦੇ ਰਾਜੇ ਕੀ ਕਰਨਗੇ? ਇਹ ਸਹਿਜਧਾਰੀ ਸਿੱਖ ਨੇ ਆਪਣੀ ਰਿਪੋਰਟ ਵਿੱਚ ਇਹ ਲਫ਼ਜ਼ ਐਵੇਂ ਪੇਸ਼ ਕੀਤੇ, ਧਿਆਨ ਨਾਲ ਸੁਣੀਏ।
ਸਹਿਜ ਧਾਰੀ ਇੱਕ ਸਿੱਖ ਸੀ, ਹਾਂ ਸਿੱਖ ਸੀ ਸਤਿਗੁਰ ਦਾ ਪ੍ਰੇਮੀ, ਜਿਸ ਦਾ ਡੈਰੀ ਕੰਮ ਸੀ, ਹਾਂ ਕੰਮ ਸੀ ਸੇਵਾ ਨਿਤਨੇਮੀ।
ਕਹਿੰਦਾ ਇੱਕ ਹੈ ਕਹਿ ਲੂਰੀਆਂ, ਕਹਿ ਲੂਰੀਆਂ ਮੰਗਵਾਇਆ ਹਾਥੀ, ਨਸ਼ੇ ਪਲਾ ਕੇ ਰਾਧਿਆਂ, ਹਾਂ ਰਾਧਿਆਂ ਨਸ਼ੇ ਆਇਆ ਹਾਥੀ।
ਕਹਿੰਦਾ ਰਾਧਾ ਕੇਸਰੀ, ਕੇਸਰੀ ਹਾਂ ਕੇਸਰੀ ਗੁੱਸੇ ਦਾ ਭਰਿਆ, ਰੋਜ ਜੀਰੇ ਤੋਂ ਗੁਰਾਂ ਦਾ, ਗੁਰਾਂ ਦਾ ਨਹੀਂ ਜਾਂਦਾ ਜਰਿਆ।
ਬੰਦਾ ਭੇਜਿਆ, ਹਾਂ ਭੇਜਿਆ ਜੋ ਲਾਇਆ ਹਾਥੀ, ਨਸ਼ੇ ਪਲਾ ਕੇ ਰਾਧਿਆਂ, ਹਾਂ ਰਾਧਿਆਂ ਨਸ਼ੇ ਆਇਆ ਹਾਥੀ।
ਤਵੇ ਫਲਾਦੀ ਉਸਦੇ, ਹਾਂ ਉਸਦੇ ਮੱਥੇ ਤੇ ਬੱਧੇ, ਮਰਦੀ ਆਪਣੇ ਰਾਧਿਆਂ, ਹਾਂ ਰਾਧਿਆਂ ਦੂਰਾਂ ਤੋਂ ਸੱਦੇ।
ਕਿਸੇ ਤੋਂ, ਹਾਂ ਕਿਸੇ ਤੋਂ ਜਦ ਆਇਆ ਹਾਥੀ, ਨਸ਼ੇ ਪਲਾ ਕੇ ਰਾਧਿਆਂ, ਹਾਂ ਰਾਧਿਆਂ ਨਸ਼ੇ ਆਇਆ ਹਾਥੀ।
ਪੰਜ ਤਤੂਰੇ ਖੋਟ ਕੇ, ਕੋਟ ਕੇ ਵਿੱਚ ਭੀਮ ਰਲਾਈ, ਵਧੀਆ ਅਬਲ ਸ਼ਰਾਬ ਦੀ, ਹਾਂ ਸ਼ਰਾਬ ਦੀ ਇੱਕ ਮਸ਼ਕ ਪਲਾਈ।
ਸੱਚੇ ਪਾਤਸ਼ਾਹ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਸਿੱਖਾ ਤੇਰੀ ਰਿਪੋਰਟ ਠੀਕ ਪਹੁੰਚ ਗਈ ਹੈ, ਤੂੰ ਆਪਣੀ ਡਿਊਟੀ ਠੀਕ ਭੁਗਤਾ ਦਿੱਤੀ ਹੈ। ਆਲੈਂਡ ਦੇ 22 ਧਾਰ ਦੇ ਰਾਜਿਆਂ ਦਾ ਹਾਥੀ, ਸੱਚੇ ਪਾਤਸ਼ਾਹ ਮੈਂ ਪੁੱਛਣਾ ਚਾਹੁੰਦਾ, ਆ ਤੇ ਲੈਣ ਦਿਓ ਰਾਜਿਆਂ ਦਾ ਹਾਥੀ, ਪਾ ਉਹਦੇ ਨਾਲ ਲੜੂਗਾ ਕੌਣ? ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਸਾਡੇ ਕੋਲ ਮਜੀਠੇ ਵਾਲਾ ਹਾਥੀ ਬੈਠਾ, ਦੁਨੀ ਚੰਦ ਮਸੰਦ, ਇਹ ਤਲਵਾਰ ਮਾਰ ਕੇ ਹਾਥੀ ਦੀ ਸੁਣ ਵੱਢ ਸੁੱਟੇਗਾ। ਕਲਗੀ ਵਾਲੇ ਪਾਤਸ਼ਾਹ ਦਾ ਐਲਾਨ ਸੁਣ ਕੇ ਬਹੁਤ ਖੁਸ਼ ਹੋਈਆਂ ਸੰਗਤਾਂ। ਬਾਕੀ ਦਾ ਹਿੱਸਾ ਅਗਲੇ ਪਾਸੇ ਸੁਣੋ।